ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਜੀਵਨ ਦੀ ਸਫਲਤਾ ਵਾਸਤੇ ਸੇਵਾ ਜ਼ਰੂਰੀ ਅੰਗ ਹੈ। ਗੁਰਬਾਣੀ ਵਿੱਚ ਸਾਨੂੰ ਸੇਵਾ ਬਾਬਤ ਤਾਕੀਦੀ ਹੁਕਮ ਹੈ, ਸੁੱਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆ ਆਵਣ ਜਾਣੀਆਂ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਨ ਪਾਈ ਹੈ। ਸੇਵਾ ਕਈ ਪ੍ਰਕਾਰ ਕਈ ਢੰਗਾਂ ਨਾਲ ਕੀਤੀ ਜਾਂਦੀ ਹੈ। ਅਨੇਕ ਭਾਂਤ ਕਰ ਸੇਵਾ ਕਰੀਏ, ਜਿਉ ਪ੍ਰਾਨ ਧਨ ਆਗੈ ਧਰੀਐ। ਇਹ ਸੇਵਾ ਅਸੀਂ ਕਈ ਰੂਪਾਂ ਦੇ ਵਿੱਚ ਕਰਦੇ ਹਾਂ। ਸਰੀਰਕ ਸੇਵਾ, ਮਾਨਸਿਕ ਸੇਵਾ, ਆਤਮਿਕ ਸੇਵਾ, ਭਾਈਚਾਰਕ ਸੇਵਾ, ਮੋਹ ਮਮਤਾ ਦੀ ਸੇਵਾ, ਨੌਕਰੀ ਚਾਕਰੀ ਦੀ ਸੇਵਾ ਅਤੇ ਹੋਰ ਅਨੇਕਾਂ ਤਰ੍ਹਾਂ ਦੀਆਂ ਸੇਵਾ ਕੀਤੀਆਂ ਜਾਂਦੀਆਂ ਹਨ। ਪਰ ਗੁਰਬਾਣੀ ਅਨੁਸਾਰ ਸਭ ਤੋਂ ਉੱਤਮ ਸੇਵਾ ਕਿਸ ਨੂੰ ਕਿਹਾ ਗਿਆ ਹੈ? ਸੇਵਕ ਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ। ਅਰਥਾਤ ਅਕਾਲ ਪੁਰਖ ਦੇ ਹੁਕਮ ਦਾ ਭਾਣਾ ਮੰਨਣਾ, ਇਹ ਸਭ ਤੋਂ ਵੱਡੀ ਇਲਾਹੀ ਸੇਵਾ ਹੈ। ਨਾਨਕ ਘਰ ਦਾ ਬੈ ਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਮੁਰਦਾ ਹੋ ਕੇ, ਮੁਰੀਦ ਬਣ ਕੇ, ਪਾ ਖਾਕ ਹੋ ਕੇ, ਮਣੀ ਮਨੂਰੀ ਛੱਡ ਕੇ, ਆਪਾ ਵਾਰ ਕੇ ਅਕਾਲ ਪੁਰਖ ਦਾ ਹੁਕਮ ਮੰਨਣਾ ਇਲਾਹੀ ਮੰਡਲ ਦੀ ਆਤਮਿਕ ਸੇਵਾ ਹੈ। ਸਤਿਗੁਰ ਕਾ ਭਾਣਾ ਮੰਨ ਲਈ, ਵਿੱਚੋਂ ਆਪ ਗਵਾਏ, ਇਹ ਸੇਵਾ ਚਾਕਰੀ ਨਾ ਵਸੇ ਮਨ ਆਏ। ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਹੁਕਮ ਬੂਝੈ ਸੋ ਸੇਵਕ ਕਹੀਐ, ਬੁਰਾ ਭਲਾ ਦੋਏ ਸਮਸਰ ਸਹੀ ਹੈ। ਇਹ ਪ੍ਰੇਮ ਭਾਵਨਾ ਦੀ ਸੇਵਾ ਹੁੰਦੀ ਹੈ। ਇਲਾਹੀ ਮੰਡਲ ਵਿੱਚ ਨਿਰਬਾਣ, ਨਿਰਮਲ, ਨਿਸ਼ਕਾਮ ਆਤਮਿਕ ਸੇਵਾ ਸਤਿਗੁਰੂ ਦੀ ਪ੍ਰੀਤ, ਪਿਆਰ, ਪ੍ਰੇਮ, ਸਵੈਪਨਾ ਦੇ ਚਾਓ ਅਤੇ ਉਮਾ ਦੇ ਵਿੱਚ ਹੀ ਹੋ ਸਕਦੀ ਹੈ। ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਠੀਲਾ। ਹਰ ਕੀ ਸੇਵਾ ਚਾਕਰੀ, ਸੱਚੈ ਸ਼ਬਦ ਪਿਆਰ। ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ, ਹਰ ਨਾਮੇ ਲੱਗੇ ਪਿਆਰ। ਨਾਨਕ ਜਨਮ ਸਵਾਰਨ ਆਪਣਾ, ਕੁਲ ਕਾ ਕਰਨ ਉਦਾਰ। ਨਜ਼ਰ ਕਰੇ ਜਿਸ ਆਪਣੀ, ਤਿਸ ਲਾਏ ਹੇਤ ਪਿਆਰ। ਸਤਿਗੁਰ ਕੀ ਸੇਵੇ ਲੱਗਿਆ, ਭੌਜਲ ਤਰੇ ਸੰਸਾਰ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹ। ਹੁਣੇ ਗੁਰੂ ਦੀ ਸੇਵਾ ਕੌਣ ਕਰ ਸਕਦੇ ਹਨ? ਇਹ ਬਖਸ਼ਿਸ਼ ਕਿਹਨਾਂ 'ਤੇ ਹੁੰਦੀ ਹੈ? ਕਰ ਕਿਰਪਾ ਜਨ ਸੇਵਾ ਲਾਏ, ਜਨਮ ਮਰਨ ਦੁੱਖ ਮੇਟ ਮਿਲਾਏ। ਜਿਸ ਕੈ ਮਸਤਕ ਕਰਮ ਹੋਏ, ਸੋ ਸੇਵਾ ਲਾਗਾ। ਤੇਰੀ ਸੇਵਾ ਸੋ ਕਰੇ, ਜਿਸਨੂੰ ਲੈ ਤੂੰ ਲਾਈ। ਤੇਰੇ ਹੁਕਮ ਪਵੇ ਨਿਸ਼ਾਨ, ਤੋ ਕਰੋ ਸਾਹਿਬ ਕੀ ਸੇਵਾ। ਇਲਾਹੀ ਸੇਵਾ ਕੀਤੀ ਕਿਵੇਂ ਜਾਂਦੀ ਹੈ? ਹਰ ਕੀ ਟਹਿਲ ਕਮਾਵਣੀ, ਜਪੀਐ ਪ੍ਰਭ ਕਾ ਨਾਮ। ਅਹਿਨਿਸ ਨਾਮ ਸੰਤੋਖੀਆ, ਸੇਵਾ ਸੱਚ ਭਾਈ। ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿੱਚੋਂ ਆਪ ਗਵਾਏ। ਪਾਣੀ ਪੱਖਾ ਪੀਸੋ ਸੰਤ ਆ ਗਏ, ਗੁਣ ਗੋਇੰਦ ਜਸ ਗਾਈ। ਗੁਰਬਾਣੀ ਵਿੱਚ ਗੁਰੂ ਦੇ ਅਜਿਹੇ ਸੇਵਕਾਂ ਦੀ ਵਡਿਆਈ ਇਉਂ ਕੀਤੀ ਗਈ ਹੈ। ਜੋ ਸੇਵੇ ਤੁਜੀ, ਜਨ ਨਾਨਕ ਤਿੰਨ ਕੁਰਬਾਣਾ। ਸਤਿਗੁਰ ਸੇਵਨ ਸੇ ਧਨਵੰਤੇ, ਇੱਥੇ ਉੱਥੇ ਨਾਮ ਸਮਾਵਣਿਆ। ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੇ ਤਖਤ ਸੋ ਸ਼ਬਦ ਵਿਚਾਰੇ। ਗੁਰ ਕਾ ਸੇਵਕ ਨਰਕ ਨਾ ਜਾਏ, ਗੁਰ ਕਾ ਸੇਵਕ ਪਾਰ ਬ੍ਰਹਮ ਧਿਆਏ। ਗੁਰ ਕਾ ਸੇਵਕ ਸਾਧ ਸੰਗ ਪਾਏ, ਗੁਰ ਕਰਦਾ ਨਿਤ ਜੀ ਦਾਨਾ ਹੈ। ਜਿਨ ਜਨ ਗੁਰਮੁਖ ਸੇਵਿਆ, ਤਿਨ ਸਭ ਸੁਖ ਪਾਈ। ਉਹ ਆਪ ਤਰਿਆ ਕੁਟੰਬ ਸਿਉਂ, ਸਭ ਜਗਤ ਤਰਾਈ। ਹਰ ਸੇਵੇ ਸੋ ਹਰ ਕਾ ਲੋਗ, ਸਾਚ ਸਹਿਜ ਕਦੇ ਨਾ ਹੋਵੇ ਸੋ। ਸੇਵਾ ਤੋਂ ਬਗੈਰ ਭਗਤੀ ਨਹੀਂ ਕੀਤੀ ਜਾ ਸਕਦੀ। ਅਤੇ ਸੇਵਾ ਦੇ ਨਾਲ ਭਗਤੀ ਹੀ ਸਤਿਗੁਰੂ ਦੀ ਸੱਚੀ ਸੇਵਾ ਹੈ। ਨਾਮ ਦ੍ਰਿੜ ਕਰ ਭਗਤ ਹਰ ਕੀ ਭਲੀ ਪ੍ਰਭ ਕੀ ਸੇਵ ਸੇਵਡ ਭਾਗੀ ਜੇ ਗੁਰ ਸੇਵਾ ਲਾਏ ਅਨਦਿਨ ਭਗਤ ਸੱਚ ਨਾਮ ਦ੍ਰਿੜ ਆਏ ਇਹਾ ਭਗਤ ਸੱਚੇ ਸਿਉ ਲਿਵ ਲਾਗੇ ਬਿਨ ਸੇਵਾ ਭਗਤ ਨਾ ਹੋਈ। ਗੁਰ ਸੇਵਾ ਬਿਨ ਭਗਤ ਨਾ ਹੋਈ ਅਨੇਕ ਯਤਨ ਕਰੇ ਜੇ ਕੋਈ ਸੋ ਸਿਮਰਨ ਕਰਨਾ ਜਾਂ ਨਾਮ ਜਪਣਾ ਸ਼ਬਦ ਦੀ ਕਮਾਈ ਕਰਨੀ ਇਹ ਸਭ ਤੋਂ ਵੱਡੀ ਇਲਾਹੀ ਸੇਵਾ ਹੈ। ਹਰ ਕੀ ਟਹਿਲ ਕਮਾਵਣੀ ਜਪੀਏ ਪ੍ਰਭ ਕਾ ਨਾਮ ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ ਗੁਰਮੁਖ ਸੇਵਾ ਥਾਂ ਪਵੈ ਉਨਮਨ ਤੱਤ ਕਮਾਓ ਸਤਿਗੁਰ ਸੇਵਨ ਆਪਣਾ ਗੁਰ ਸ਼ਬਦੀ ਵਿਚਾਰ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਸਪਸ਼ਟ ਹੈ ਕਿ ਸਤਿਗੁਰੂ ਦੀ ਸੇਵਾ ਅਤਿਅੰਤ ਕਠਿਨ ਅਤੇ ਗਾਖੜੀ ਸੇਵਾ ਹੈ। ਹਸਤੀ ਸਿਉਂ ਜਿਉਂ ਅੰਕਸ ਹੈ ਅਹਿਰਣ ਸਿਉਂ ਸਿਰ ਦੇ ਮੰਤਨ ਆਗੇ ਰੱਖ ਕੇ ਉਭੀ ਸੇਵ ਕਰੇ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸ਼ਬਦ ਮਰੇ ਫਿਰ ਨਾ ਮਰੇ ਤਾਂ ਸੇਵਾ ਪਵੇ ਸਭ ਥਾਏ। ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸਾਰ ਸੋ ਅਸਲ ਵਿੱਚ ਇਹੋ ਜਿਹੀ ਕਠਿਨ ਇਹੋ ਜਿਹੀ ਗਾਖੜੀ ਮਹਾਂ ਕਰੜੀ ਆਤਮਿਕ ਸੇਵਾ ਕੋਈ ਵਿਰਲੇ ਬਖਸ਼ੇ ਹੋਏ ਮਰਜੀਵੜੇ ਜਾਂ ਗੁਰਮੁਖ ਪਿਆਰੇ ਹੀ ਕਰ ਸਕਦੇ ਹਨ। ਗੁਰ ਕੀ ਸੇਵਾ ਗੁਰ ਭਗਤ ਹੈ ਵਿਰਲਾ ਪਾਏ ਕੋਏ ਕੋਟ ਮਧੇ ਕੋ ਵਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਐਸੋ ਜਨ ਬਿਰਲੋ ਹੈ ਸੇਵਕ ਜੋ ਤੱਤ ਜੋਗ ਕੋ ਬੇਤੇ ਜਿਸ ਮਸਤਕ ਗੁਰ ਧਰਿਆ ਹਾਥ ਕੋਟ ਮਧੇ ਕੋ ਵਿਰਲਾ ਦਾਸ। ਹੁਣ ਸੇਵਾ ਕਈ ਕਿਸਮ ਦੀ ਹੈ ਜੋ ਕਿ ਬੇਅੰਤ ਰੰਗਾਂ ਢੰਗਾਂ ਰੇਖਾਂ ਵਲਵਲਿਆਂ ਦੇ ਨਾਲ ਕੀਤੀ ਜਾਂਦੀ ਹੈ। ਇਹ ਭਾਵਨਾਵਾਂ ਅਤੇ ਵਲਵਲੇ ਕਈ ਰੰਗਾਂ ਸਰੂਪਾਂ ਦੇ ਵਿੱਚ ਪ੍ਰਗਟ ਅਤੇ ਪ੍ਰਕਾਸ਼ਿਤ ਹੁੰਦੇ ਹਨ। ਸਾਡੇ ਸਾਰੇ ਹੀ ਖਿਆਲ ਸਾਡੀਆਂ ਚਿਤਵਨੀਆਂ ਕਰਮ ਧਰਮ ਨੇਕੀਆਂ ਸੇਵਾ ਘਾਲਣਾ ਸਾਡਾ ਪਰਮਾਰਥ ਪਾਠ ਪੂਜਾ ਪੁੰਨ ਦਾਨ ਜੀਵਨ ਇਹ ਕਈ ਕਿਸਮ ਦੀਆਂ ਭਾਵਨਾਵਾਂ ਦੇ ਅਧੀਨ ਪ੍ਰਵਿਰਤ ਹੈ। ਸਾਡੇ ਹਰ ਕਰਮ ਦੇ ਪਿੱਛੇ ਕੋਈ ਨਾ ਕੋਈ ਭਾਵਨਾ ਹੁੰਦੀ ਹੈ। ਗੁਰਬਾਣੀ ਧੁਰੋਂ ਇਲਾਹੀ ਮੰਡਲ ਵਿੱਚੋਂ ਸਤਿਗੁਰਾਂ ਦੇ ਅਤ ਸੂਖਮ ਅਨੁਭਵੀ ਭਾਵਨਾਵਾਂ ਦਾ ਪ੍ਰਕਾਸ਼ ਹੈ। ਸੋ ਮਾਈਕੀ ਮੰਡਲ ਦੇ ਠੁੱਲੀ ਬੁੱਧੀ ਵਾਲੇ ਜੀਵ ਇਸ ਗੁਰਬਾਣੀ ਦੇ ਭਾਵੁਕ ਅਰਥ ਅਨੁਭਵੀ ਭੇਦ ਜਾਂ ਆਤਮਿਕ ਤੱਤ ਗਿਆਨ ਨੂੰ ਬੁੱਝ ਚੀਨ ਨਹੀਂ ਸਕਦੇ ਸਮਝ ਨਹੀਂ ਸਕਦੇ ਕਿਉਂਕਿ ਇਹ ਧੁਰੋਂ ਆਈ ਹੈ। ਇਸੇ ਕਾਰਨ ਸਾਨੂੰ ਸੀਮਤ ਬੁੱਧੀ ਵਾਲਿਆਂ ਨੂੰ ਸਮਝਾਉਣ ਲਈ ਸਾਨੂੰ ਸੇਧ ਦੇਣ ਲਈ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਦੁਆਰਾ ਅਨੇਕਾਂ ਮਾਈਕੀ ਮੰਡਲ ਦੇ ਉਦਾਹਰਣ ਦਿੱਤੇ ਗਏ ਹਨ। ਕਈ ਤਰ੍ਹਾਂ ਦੇ ਸੌਖੇ ਉਦਾਹਰਣ ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਧੰਦਿਆਂ ਵਿੱਚ ਇੰਨੇ ਗਲਤਾਨ ਹਾਂ ਕਿ ਇਹਨਾਂ ਪ੍ਰਤੱਖ ਕੁਦਰਤੀ ਉਦਾਹਰਨਾਂ ਨੂੰ ਵਿਚਾਰਨ ਜਾਂ ਸਮਝਣ ਦੀ ਸਾਨੂੰ ਫੁਰਸਤ ਹੀ ਨਹੀਂ ਨਾ ਹੀ ਲੋੜ ਪਾਸਦੀ ਹੈ। ਕੁਦਰਤੀ ਮਿਸਾਲਾਂ ਵਿੱਚੋਂ ਇੱਕ ਮਿਸਾਲ ਮਾਂ ਮਮਤਾ ਦੇ ਅਧੀਨ ਬੱਚੇ ਦੀ ਸੇਵਾ ਬਾਬਤ ਪਿਛਲੇ ਲੇਖਾਂ ਵਿੱਚ ਵੇਰਵੇ ਸਹਿਤ ਬਿਆਨ ਕੀਤਾ ਜਾ ਸਕਿਆ ਹੈ। ਹੁਣ ਇੱਥੇ ਕੁਝ ਹੋਰ ਢੁਕਵੀਆਂ ਅਤੇ ਸਿੱਖਿਆਦਾਇਕ ਸੇਵਾ ਭਾਵ ਦੀਆਂ ਮਿਸਾਲਾਂ ਗੁਰਮੁਖ ਪਿਆਰਿਆਂ ਨੇ ਪੇਸ਼ ਕੀਤੀਆਂ ਹਨ। ਮਾਂ ਬੱਚੇ ਦੀ ਉਦਾਹਰਣ ਜਿਵੇਂ ਦਿੱਤੀ ਹੈ ਕਿ ਜੋ ਸੇਵਾ ਮਾਂ ਮਮਤਾ ਦੇ ਨਾਲ ਮੋਹ ਦੇ ਨਾਲ ਪਿਆਰ ਦੇ ਨਾਲ ਬੱਚੇ ਦੀ ਕਰਦੀ ਹੈ ਉਹ ਨਰਸ ਕਿਸੇ ਤਰ੍ਹਾਂ ਵੀ ਨਹੀਂ ਕਰ ਸਕਦੀ। ਇਸੇ ਤਰ੍ਹਾਂ ਹਰ ਇੱਕ ਦਰਖਤ ਇੱਕ ਨਿੱਕੇ ਜਿਹੇ ਬੀਜ ਤੋਂ ਉਪਜਦਾ ਹੈ। ਉਸ ਬੀਜ ਨੂੰ ਧਰਤੀ ਵਿੱਚੋਂ ਜੀਵਨ ਰੌਂ ਮਿਲਦੀ ਹੈ। ਇਹਦੇ ਨਾਲ ਉਹ ਉਪਜਦਾ ਵੱਧਦਾ ਫੁੱਲਦਾ ਫਲਦਾ ਹੈ। ਦਰਖਤ ਵਿੱਚ ਸੀਮਿਤ ਬੁੱਧੀ ਹੋਣ ਕਰਕੇ ਉਹ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸਹਿਜ ਸੁਭਾਏ ਪਰ ਉਪਕਾਰ ਅਤੇ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ। ਉਹ ਮੀਂਹ ਹਨੇਰੀਆਂ, ਝੱਖੜ, ਝਾਂਗੀ, ਗਰਮੀ, ਸਰਦੀ ਸਹਾਰਦਾ, ਸਾਨੂੰ ਆਪਣੀ ਛਤਰ ਛਾਇਆ ਹੇਠ ਇਹਨਾਂ ਸਭਨਾਂ ਤੋਂ ਬਚਾਉਂਦਾ ਹੈ। ਆਪ ਕੜਕਦੀ ਧੁੱਪ ਸਹਾਰਦਾ, ਸਾਨੂੰ ਠੰਡੀ ਛਾਂ ਦਿੰਦਾ ਹੈ, ਫੁੱਲ ਅਤੇ ਫਲ ਦਿੰਦਾ ਹੈ, ਕਿਸੇ ਨਾਲ ਵਿਤਕਰਾ ਨਹੀਂ ਕਰਦਾ। ਕੋਈ ਮੁਸਲਮਾਨ, ਹਿੰਦੂ, ਸਿੱਖ, ਈਸਾਈ, ਪੁੰਨੀ ਹੈ ਕਿ ਪਾਪੀ, ਬ੍ਰਾਹਮਣ ਹੈ ਕਿ ਚੰਡਾਲ, ਉਹ ਸਹਿਜ ਸੁਭਾਏ ਸਭਨਾਂ ਦੀ ਸੇਵਾ ਕਰੀ ਜਾਂਦਾ ਹੈ। ਇਸ ਦੇ ਉਲਟ ਅਸੀਂ ਉਸ ਦਰਖਤ ਉੱਤੇ ਭਾਵੇਂ ਜ਼ੁਲਮ ਕਰਦੇ ਹਾਂ, ਦਾਤਨਾ ਤੋੜਦੇ ਹਾਂ, ਫੁੱਲ ਫਲ ਤੋੜਦੇ ਹਾਂ, ਉਹ ਕੋਈ ਸ਼ਿਕਾਇਤ ਨਹੀਂ ਕਰਦਾ। ਇਲਾਹੀ ਰਜ਼ਾ ਵਿੱਚ ਮਸਤ ਹੋਇਆ ਆਪਣਾ ਆਪਾ ਵਾਰੀ ਜਾਂਦਾ ਹੈ। ਉਹਨੂੰ ਕੱਟ ਵੱਢ ਕੇ ਅਸੀਂ ਉਹਦੀਆਂ ਲੱਕੜੀਆਂ ਦਾ ਬਾਲਣ ਬਣਾਉਂਦੇ ਹਾਂ, ਫਿਰ ਵੀ ਉਹ ਸਾਨੂੰ ਨਿੱਘ ਦਿੰਦਾ ਹੈ। ਜਦ ਸੁੱਕ ਜਾਂਦਾ ਹੈ, ਅਸੀਂ ਕੱਟ ਵੱਢ ਚੀਰ ਕੇ ਰੰਦ ਕੇ ਆਪਣੇ ਲਾਭ ਲਈ ਵਰਤਦੇ ਹਾਂ। ਉਹ ਆਪਣੇ ਉੱਤੇ ਇੰਨੀਆਂ ਤਕਲੀਫਾਂ, ਜ਼ੁਲਮ ਸਹਾਰਦਾ ਵੀ ਆਪਣਾ ਆਪਾ ਵਾਰਦਾ, ਸਹਿਜ ਸੁਭਾਏ ਨਿਸ਼ਕਾਮ ਸੇਵਾ ਕਰੀ ਜਾਂਦਾ ਹੈ, ਫਿਰ ਵੀ ਕੋਈ ਸ਼ਿਕਾਇਤ ਜਾਂ ਅਹਿਸਾਨ ਨਹੀਂ ਕਰਦਾ। ਗੁਲਾਬ ਦੇ ਫੁੱਲ ਨੂੰ ਲਵੋ, ਉਹ ਧਰਤੀ ਵਿੱਚੋਂ ਇਲਾਹੀ ਜੀਵਨ ਰੌਂ ਰਾਹੀਂ ਸੁੰਦਰਤਾ, ਕੋਮਲਤਾ ਮਹਿਕ ਲੈਂਦਾ ਹੋਇਆ ਜਦੋਂ ਪੂਰੇ ਜੋਬਨ 'ਤੇ ਆ ਕੇ ਖਿੜਦਾ ਹੈ, ਤਾਂ ਉਹ ਆਪਣਾ ਆਪਾ ਸੁੰਦਰਤਾ, ਕੋਮਲਤਾ, ਖੁਸ਼ਬੂ ਵੰਡਣੀ ਸ਼ੁਰੂ ਕਰ ਦਿੰਦਾ ਹੈ। ਕਿਉਂਕਿ ਉਹਦੇ ਆਪੇ ਦੇ ਗੁਣ ਉਹਦੇ ਵਿੱਚ ਸਮਾਉਂਦੇ ਨਹੀਂ, ਡੁੱਲ ਪੈਂਦੇ ਹਨ, ਆਪ ਮੁਹਾਰੇ ਬਾਹਰ ਨੂੰ ਵਗ ਤੁਰਦੇ ਹਨ। ਇਉਂ ਉਹ ਆਪਣਾ ਆਪਾ ਦਿਨ ਰਾਤ ਵੰਡੀ ਜਾਂਦਾ ਹੈ। ਇੱਥੇ ਹੀ ਬਸ ਨਹੀਂ, ਉਹਦੀਆਂ ਕੋਮਲ ਪੰਖੜੀਆਂ ਨੂੰ ਤੋੜ ਮਰੋੜ ਕੇ ਮਲ ਦਿਲ ਦੇਈਏ, ਜਾਂ ਅੱਗ ਉੱਪਰ ਉਬਾਲ ਕੇ ਉਹਦਾ ਅਤਰ ਬਣਾ ਲਈਏ, ਗੁਲਕੰਦ ਬਣਾ ਲਈਏ, ਤਾਂ ਵੀ ਇੰਨੇ ਕਸ਼ਟ ਜ਼ੁਲਮ ਸਹਾਰਦਿਆਂ ਫੁੱਲ ਆਪਣੇ ਆਪੇ ਨੂੰ ਵੰਡਣ ਤੋਂ ਕੋਈ ਸੰਕੋਚ ਨਹੀਂ ਕਰਦਾ, ਕਿਉਂਕਿ ਉਹਦੇ ਵਿੱਚ ਇਲਾਹੀ ਭਾਣੇ ਦੀ ਰਵਾਨਗੀ ਅਨੁਸਾਰ ਆਪਾ ਵੰਡਣ ਦਾ ਚਾਓ ਅਤੇ ਉਮਾਓ ਬਣਿਆ ਰਹਿੰਦਾ ਹੈ। ਕਿਸੇ ਰੋਸ, ਸ਼ਿਕਾਇਤ ਜਾਂ ਬਦਲੇ ਦੀਆਂ ਨੀਵੀਆਂ ਭਾਵਨਾਵਾਂ ਤੋਂ ਬਗੈਰ ਫੁੱਲ ਨਿਰੋਲ ਅਤੇ ਨਿਰਵਾਣ ਇਲਾਹੀ ਹੁਕਮ ਦੀ ਕਾਰ ਕਰਦਾ ਹੋਇਆ ਗੁਰਬਾਣੀ ਦਾ ਉਪਦੇਸ਼ ਆਪ ਗਵਾਏ ਸੇਵਾ ਕਰੇ ਕਮਾ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਫੁੱਲ ਆਪਣੇ ਅੰਤਰੀਵ ਰਸ, ਰੰਗ, ਖੁਸ਼ਬੂ ਅਤੇ ਸਰੂਰ ਵਿੱਚ ਅਲਮਸਤ ਮਤਵਾਰਾ ਹੋ ਕੇ ਇਲਾਹੀ ਜੋਬਨ ਦੀ ਖੁਮਾਰੀ ਵਿੱਚ ਖੀਵਾ ਹੋ ਕੇ ਉਹ ਡੁੱਲ ਪੈਂਦਾ, ਆਪਾ ਵਾਰਦਾ, ਜੋਬਨ ਵੰਡਦਾ, ਹੁਕਮ ਕਮਾਉਂਦਾ, ਸਹਿਜ ਖੇਲ ਖੇਲਦਾ, ਪਿਆਰ ਸਵੈਪਨਾ ਵਿੱਚ ਇਸ ਕਾਇਨਾਤ ਦੀ ਨਿਸ਼ਕਾਮ ਸੇਵਾ ਕਰਦਾ ਹੋਇਆ ਆਪਣਾ ਜੀਵਨ ਸਫਲ ਕਰ ਰਿਹਾ ਹੈ। ਗੁਰਬਾਣੀ ਦੀਆਂ ਹੇਠਲੀਆਂ ਪੰਕਤੀਆਂ ਨੂੰ ਉਹ ਸਹਿਜ ਸੁਭਾਏ ਅਣਜਾਣੇ ਅਪੋਲ ਮਨ ਕਮਾ ਰਿਹਾ ਹੈ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ, ਸ਼ਸਤਰ ਤੀਖਨ ਕਾਟ ਡਾਰਿਓ, ਮਨ ਨਾ ਕਿੰਨੋ ਰੋਸ, ਕਾਜ ਉਆਂ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਇਹਨਾਂ ਉਦਾਹਰਨਾਂ ਵਿੱਚੋਂ ਦਰਖਤ ਅਤੇ ਫੁੱਲ ਵਿੱਚ ਠੁੱਲੀ ਚੇਤਨਤਾ ਅਤੇ ਸੀਮਿਤ ਬੁੱਧੀ ਹੋਣ ਕਰਕੇ ਉਹ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਅਣਜਾਣੇ ਅਤੇ ਸਹਿਜ ਸੁਭਾਏ ਕਾਇਨਾਤ ਦੀ ਸੇਵਾ ਕਰ ਰਹੇ ਹਨ। ਇਸ ਕਰਕੇ ਉਹਨਾਂ ਨੂੰ ਆਪਣੀ ਸੇਵਾ ਦਾ ਅਹਿਸਾਸ ਹੀ ਨਹੀਂ ਹੁੰਦਾ, ਸੋ ਉਹਨਾਂ ਦੇ ਵਿੱਚ ਹਉਮੈ ਦੀ ਭਾਵਨਾ ਨਹੀਂ ਆਉਂਦੀ। ਇਹਦੇ ਕਰਕੇ ਉਹਨਾਂ ਦੀ ਇਹ ਭੋਲੇ ਭਾਏ ਸੇਵਾ ਨਿਰਵਾਣ ਅਤੇ ਨਿਸ਼ਕਾਮ ਹੁੰਦੀ ਰਹਿੰਦੀ ਹੈ। ਇਹਦੇ ਨਾਲ ਉਹਨਾਂ ਦੀ ਕਲਿਆਣ ਅਤੇ ਆਤਮਿਕ ਤਰੱਕੀ ਹੁੰਦੀ ਰਹਿੰਦੀ ਹੈ। ਪਰ ਇਨਸਾਨ ਨੂੰ ਅਕਾਲ ਪੁਰਖ ਨੇ ਅਤਿਅੰਤ ਸੂਖਮ ਚੇਤਨਤਾ ਅਤੇ ਤੀਖਣ ਬੁੱਧੀ ਬਖਸ਼ੀ। ਇਹਦੀ ਸੂਖਮ ਭਾਵਨਾਵਾਂ ਦੇ ਅਧੀਨ ਉਹ ਸੇਵਾ ਕਰਦਾ ਹੈ। ਐਸੀ ਸੇਵਾ ਦੇ ਤਹਿ ਦੇ ਵਿੱਚ ਆਪ ਮੁਹਾਰੇ ਉਹਦੇ ਅੰਦਰ ਹਉਮੈ ਦਾ ਭਰਮ ਭੁਲਾਵਾ, ਸਵਾਰਥ ਅਤੇ ਮੈਂ ਮੇਰੀ ਦੀ ਅੰਸ਼ ਆ ਰਲਦੀ ਹੈ। ਇਸੇ ਕਰਕੇ ਇਨਸਾਨ ਦੀ ਸੇਵਾ ਨਿਰਵਾਣ ਅਤੇ ਨਿਸ਼ਕਾਮ ਨਹੀਂ ਕਹੀ ਜਾ ਸਕਦੀ। ਹਾਂ, ਧਾਰੀ ਸੇਵਾ ਇਹ ਮਾਇਕੀ ਦੁਨੀਆ ਦੇ ਕਰਮਕ ਅਸੂਲ, ਲਾਅ ਆਫ ਕਰਮਾਂ ਦੇ ਅਧੀਨ ਹੈ। ਜੋ ਵੀ ਸੇਵਾ ਅਸੀਂ, ਜੋ ਵੀ ਕੰਮ ਅਸੀਂ ਹਉਮੈ ਦੇ ਅਧੀਨ ਕਰਦੇ ਹਾਂ, ਉਹ ਤ੍ਰੈ ਗੁਣੀ ਬੁੱਧੀ ਮੰਡਲ ਦੀ ਸੇਵਾ ਹੈ, ਜਿਹੜੀ ਕਿ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਕੰਮ ਕਰਦੀ ਹੈ। ਇਹ ਲਾਅ ਆਫ ਕਰਮਾਂ ਦੇ ਅਧੀਨ ਹੋ ਜਾਂਦੀ ਹੈ, ਜਿਸ ਨਾਲ ਅਸੀਂ ਕਰਮਬੱਧ ਹੋ ਕੇ ਫਿਰ ਉਹਦੇ ਨਤੀਜੇ ਭੁਗਤਦੇ ਹਾਂ, ਅਤੇ ਆਤਮਿਕ ਮੰਡਲ ਵਿੱਚ ਸਾਡੀ ਕਲਿਆਣ ਨਹੀਂ ਹੋ ਸਕਦੀ। ਮਾਂ ਦੀ ਆਪਣੇ ਬੱਚੇ ਲਈ ਭਾਵੇਂ ਸ੍ਰੇਸ਼ਟ ਅਤੇ ਅਲੌਕਿਕ ਸੇਵਾ ਬੜੀ ਕਠਿਨ ਅਤੇ ਆਪਾ ਵਾਰਨ ਵਾਲੀ ਹੈ, ਪਰ ਇਸ ਸੇਵਾ ਦੇ ਪਿੱਛੇ ਵੀ ਮੈਂ ਮੇਰੀ ਦੀ ਅਪਣੱਤ ਆ ਜਾਂਦੀ ਹੈ। ਉਹ ਐਸੀ ਸੇਵਾ ਗੁਆਂਢੀਆਂ ਦੇ ਬੱਚਿਆਂ ਦੀ ਨਹੀਂ ਕਰ ਸਕਦੀ। ਸੋ ਮਾਂ ਦੀ ਸੇਵਾ ਵੀ ਕਰਮਿਕ ਕਾਨੂੰਨ ਦੇ ਅੰਦਰ ਹੀ ਆ ਜਾਂਦੀ ਹੈ, ਕਿਉਂਕਿ ਉਹ ਬੱਚੇ ਨੂੰ ਆਪਣਾ ਸਮਝ ਕੇ ਉਹਦੇ ਮੋਹ ਵਿੱਚ ਫਸ ਜਾਂਦੀ ਹੈ। ਇਸ ਮੋਹ ਵਿੱਚ ਗਲਤਾਨ ਹੋ ਕੇ ਮਾਂ ਪਿਆਰ ਦੇ ਵਿੱਚ ਉਹ ਇਲਾਹੀ ਦਾਤ ਨੂੰ ਭੁੱਲ ਜਾਂਦੀ ਹੈ, ਜੋ ਬੱਚੇ ਦੀ ਪਰਵਰਿਸ਼ ਲਈ ਉਹਦੇ ਹਿਰਦੇ ਵਿੱਚ ਬੱਚੇ ਦੇ ਜਨਮ ਵੇਲੇ ਅਕਾਲ ਪੁਰਖ ਨੇ ਉਪਜਾਈ ਹੈ। ਜੇਕਰ ਮਾਂ ਆਪਣੇ ਨਾਲ ਲਿਖੇ ਹੁਕਮ ਅਨੁਸਾਰ ਉਹ ਉਪਜੀ ਹੋਈ ਮਾਂ ਪਿਆਰ ਦੀ ਭਾਵਨਾ ਦੇ ਸੋਮੇ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਬੱਚੇ ਦੀ ਪਾਲਣਾ ਕਰਦੀ ਅਤੇ ਆਪਣੀ ਅਪਣੱਤ ਨੂੰ ਮਹਿਸੂਸ ਨਾ ਕਰਦੀ, ਤਾਂ ਉਹਦੀ ਸੇਵਾ ਨਿਰਵਾਣ ਅਤੇ ਨਿਸ਼ਕਾਮ ਹੁੰਦੀ, ਜਿਹਦੇ ਨਾਲ ਕਿ ਉਹਦੀ ਸੇਵਾ ਸਫਲ ਅਤੇ ਕਲਿਆਣਕਾਰੀ ਹੋ ਜਾਂਦੀ। ਇੱਥੇ ਅਸੀਂ ਮਦਰ ਟੈਰੇਸਾ ਦੀ ਮਿਸਾਲ ਦੇ ਸਕਦੇ ਹਾਂ, ਜਿਨ੍ਹਾਂ ਨੇ ਬਗੈਰ ਅਪਣੱਤ ਅਤੇ ਮੋਹ ਦੇ ਆਪਣੇ ਮਸੀਹ ਯਿਸੂਸ ਕ੍ਰਾਈਸਟ ਦੇ ਪਿਆਰ ਦੀ ਮਸਤੀ ਵਿੱਚ ਅਨੇਕਾਂ ਅਪਾਹਜ਼ਾਂ ਯਤੀਮ ਅਤੇ ਬੇਸਹਾਰਾ ਬੱਚਿਆਂ ਦੇ ਪਾਲਣ ਪੋਸਣ ਦੀ ਨਿਰਵਾਣ ਅਤੇ ਨਿਸ਼ਕਾਮ ਸੇਵਾ ਕੀਤੀ ਹੈ। ਇਹਨਾਂ ਉਦਾਹਰਨਾਂ ਤੋਂ ਕੀ ਸਪਸ਼ਟ ਹੁੰਦਾ ਹੈ ਕਿ ਸੇਵਾ ਦੇ ਪਿੱਛੇ ਜਿਸ ਤਰ੍ਹਾਂ ਦੀ ਵੀ ਭਾਵਨਾ ਹੈ ਉਹਦੇ ਅਨੁਸਾਰ ਸਾਨੂੰ ਫਲ ਮਿਲਦਾ ਹੈ। ਏਕ ਨਜ਼ਰ ਕਰ ਵੇਖੇ ਸਭ ਉੱਪਰ, ਜਿਹਾ ਪਾਓ ਤਿਹਾ ਫਲ ਪਾਈਐ। ਮਾਈਕੀ ਮੰਡਲ ਵਿੱਚ ਹੋਮੇ ਵਿਹੜੇ ਮਨ ਦੁਆਰਾ ਜੋ ਮੈਂ ਮੇਰੀ ਦੀ ਭਾਵਨਾ ਨਾਲ ਸੇਵਾ ਕੀਤੀ ਜਾਂਦੀ ਹੈ, ਉਹ ਭਾਵੇਂ ਕਿੰਨੀ ਨੇਕ ਕਿੰਨੀ ਸ੍ਰੇਸ਼ਟ ਭਾਸਦੀ ਹੋਵੇ, ਸਭ ਕਰਮਿਕ ਕਾਨੂੰਨ ਦੇ ਅਧੀਨ ਆਉਂਦੀ ਹੈ ਅਤੇ ਸਾਨੂੰ ਮਾਈਕੀ ਮੰਡਲ ਵਿੱਚ ਹੀ ਫਸਾਈ ਰੱਖਦੀ ਹੈ। ਇਲਾਹੀ ਮੰਡਲ ਵੱਲ ਲੈ ਜਾਣ ਲਈ ਕਲਿਆਣਕਾਰੀ ਨਹੀਂ ਹੋ ਸਕਦੀ। ਆਤਮਿਕ ਮੰਡਲ ਦੇ ਪਰਮਪਦ ਦੇ ਪਾਤਰ ਬਣਨ ਲਈ ਤਾਂ ਸਤਿਗੁਰੂ ਦੇ ਪਿਆਰ ਵਿੱਚ ਰੰਗੀਜ ਕੇ ਨਿਰਵਾਣ ਨਿਸ਼ਕਾਮ ਸੇਵਾ ਕਰਨ ਦੀ ਲੋੜ ਹੈ। ਇਹ ਸਤਿਗੁਰੂ ਦੀ ਪਿਆਰ ਭਾਵਨਾ ਕਿਵੇਂ ਆ ਸਕਦੀ ਹੈ? ਗੁਰਬਾਣੀ ਦੇ ਅੰਤਰੀ ਭਾਵ ਦੀ ਵਿਚਾਰ ਨਾਲ, ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਨਾਲ, ਸਿਮਰਨ ਜਾਂ ਨਾਮ ਅਭਿਆਸ ਕਮਾਈ ਦੇ ਨਾਲ, ਅਤੇ ਸਭ ਤੋਂ ਵਧੇਰੇ ਗੁਰਪ੍ਰਸਾਦ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਸਾਡੇ ਮਨ ਵਿੱਚ ਆ ਸਕਦੀ ਹੈ, ਪ੍ਰਾਪਤ ਹੋ ਸਕਦੀ ਹੈ। ਮਿਲ ਸਾਧ ਸੰਗਤ ਭਜ ਖੇਵਲ ਨਾਮ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ, ਹਰ ਕੇ ਸੰਤ ਮਨ ਪ੍ਰੀਤ ਲਗਾਈ, ਜਿਉਂ ਦੇਖੇ ਸਸ ਕਮਲੇ। ਸੋ ਬਖਸ਼ੇ ਹੋਏ ਗੁਰਮੁਖ ਜਨ ਉਹ ਗੁਰੂ ਦੇ ਪਿਆਰ ਵਿੱਚ, ਉਹਦੇ ਨਾਮ ਦੇ ਰੰਗਣ ਵਿੱਚ, ਉਹਦੇ ਸ਼ਬਦ ਦੀ ਮਿੱਠੀ ਧੁਨੀ ਵਿੱਚ, ਪ੍ਰੀਤ ਪ੍ਰੇਮ ਰਸ ਦੇ ਚਾਉ ਵਿੱਚ, ਚਾਉ ਦੇ ਜ਼ੋਰਦਾਰ ਵੇਗ ਵਿੱਚ, ਆਤਮਿਕ ਉਮਾ ਦੇ ਜੋਸ਼ ਵਿੱਚ ਜਦੋਂ ਉੱਛਲਦੇ ਹਨ, ਉਮੜਦੇ ਹਨ, ਡੁਲਡੁਲ ਪੈਂਦੇ ਹਨ, ਆਪਾ ਵਾਰਦੇ ਹਨ, ਆਪਾ ਵੰਡਦੇ ਹਨ, ਆਪਾ ਖਲੇਰਦੇ ਹਨ, ਤਾਂ ਉਹਨਾਂ ਦੀ ਹਰ ਚਿਤਵਨੀ, ਹਰ ਹਰਕਤ, ਉਹਨਾਂ ਦੀ ਤੱਕਣੀ, ਉਹਨਾਂ ਦੇ ਬੋਲ, ਉਹਨਾਂ ਦੀ ਤੋਰ, ਉਹਨਾਂ ਦੇ ਦਰਸ਼ਨ, ਉਹਨਾਂ ਦੀ ਸੰਗਤ ਰਾਹੀਂ ਨਾਨਕ ਪਿਆਰ, ਨਾਮ, ਸ਼ਬਦ, ਪ੍ਰੀਤ, ਪ੍ਰੇਮ, ਰਸ, ਚਾਓ ਅਤੇ ਉਮਾ ਦਾ ਅਕਸ ਪ੍ਰਗਟ ਹੁੰਦਾ, ਪ੍ਰਕਾਸ਼ਿਤ ਹੁੰਦਾ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਕੋਈ ਵੀ ਚੰਗਾ ਮਾੜਾ, ਪੁੰਨੀ ਪਾਪੀ, ਉੱਚਾ ਨੀਵਾਂ ਜਾਂ ਇਹਦਾ ਕੋਈ ਵਿਤਕਰਾ ਨਹੀਂ ਹੁੰਦਾ, ਕਿਉਂਕਿ ਉਹ ਤ੍ਰੈ ਗੁਣਾਂ ਦੀ, ਮੈਂ ਮੇਰੀ ਦੀ ਨਿੱਕੀ ਜਿਹੀ ਕੂੜੀ ਖਿਆਲੀ ਦੁਨੀਆ ਤੋਂ ਉੱਚੇ ਉੱਠ ਕੇ ਕਿਸੇ ਉੱਚਮ ਉੱਚੇ ਸੁੱਚਮ ਸੁੱਚੇ ਨਾਨਕ ਪਿਆਰ ਦੇ ਸੋਹਣੇ ਪ੍ਰੇਮ ਸਵੈਪਨਾ ਵਿੱਚ ਵਿਚਰਦੇ ਹਨ। ਉਹ ਇਲਾਹੀ ਰਸ ਦੀ ਖੁਮਾਰੀ ਵਿੱਚ ਮਤਵਾਲੇ ਹੋ ਕੇ ਪ੍ਰੇਮ ਖੇਲ ਖੇਲਦੇ ਹਨ। ਉਹ ਇਲਾਹੀ ਮੰਡਲ ਨਿੱਜ ਘਰ ਬੇਗਮਪੁਰੇ ਦੇ ਵਾਸੀ ਹੁੰਦੇ ਹਨ, ਇਸ ਤ੍ਰੈਗੁਣੀ ਮਾਇਕੀ ਮੰਡਲ ਦੇ ਵਾਸੀ ਨਹੀਂ ਹੁੰਦੇ। ਦੁਨੀਆ ਵਿੱਚ ਰਹਿੰਦਿਆਂ ਵੀ ਉਹ ਬੇਗਮਪੁਰੇ ਦੇ ਵਾਸੀ ਹੁੰਦੇ ਹਨ, ਜਿੱਥੇ ਕਿ ਦੂਜੇ ਭਾਵ ਹੋਮੇ ਜਾਂ ਮੈਂ ਮੇਰੀ ਦੀ ਲੇਸ ਮਾਤਰ ਵੀ ਨਹੀਂ ਹੁੰਦੀ। ਜਿਵੇਂ ਪਾਣੀ ਦੇ ਵੇਗ ਜਾਂ ਹਵਾ ਦੀ ਰਵਾਨਗੀ ਵਾਂਗ ਗੁਰਮੁਖ ਜਨਾਂ ਵਿੱਚ ਪਰਉਪਕਾਰ ਦੇ ਉਮਾ ਦਾ ਵੇਗ ਨਿੱਤ ਨਵੇਂ ਰੰਗਾਂ ਰੇਖਾਂ ਅਤੇ ਚਾਓ ਵਿੱਚ ਉਪਜਦਾ ਹੈ। ਆਪ ਮੁਹਾਰੇ ਭੋਲੇ ਪਾਏ ਉਹ ਨਿਰਵਾਣ ਅਤੇ ਨਿਸ਼ਕਾਮ ਸੇਵਾ ਕਰੀ ਜਾਂਦੇ ਹਨ। ਫੁੱਲ ਵਾਂਗੂ ਆਪਣਾ ਆਪਾ ਵੰਡਣਾ, ਲੁਟਾਉਣਾ, ਖਲੇਰਨਾ ਇਹ ਉਹਨਾਂ ਦਾ ਕੁਦਰਤੀ ਸੁਭਾਅ ਬਣ ਜਾਂਦਾ ਹੈ। ਗੁਲਾਬ ਦੇ ਫੁੱਲ ਵਾਂਗ ਉਹਨਾਂ ਦੇ ਜੀਵਨ ਦਾ ਹਰ ਪਲ, ਹਰ ਖਿਨ, ਹਰ ਘੜੀ, ਦਿਨ ਰਾਤ, ਇੱਥੋਂ ਤੱਕ ਕਿ ਸਾਰੀ ਉਮਰ ਪਰਉਪਕਾਰ ਅਤੇ ਸੇਵਾ ਵਿੱਚ ਗੁਜ਼ਰਦੀ ਜਾਂਦੀ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਇਸ ਨਾਨਕ ਪਿਆਰ ਦੀ ਮਸਤੀ ਵਿੱਚ ਆਪਾ ਵਾਰਦਿਆਂ ਹੋਇਆਂ ਗੁਰਮੁਖ ਜਨ ਹਰ ਕਿਸਮ ਦੀਆਂ ਕੁਰਬਾਨੀਆਂ ਅਤੇ ਸ਼ਹੀਦੀਆਂ ਖਿੜੇ ਮੱਥੇ ਹੱਸ ਕੇ ਪਾਉਂਦੇ ਹਨ। ਸ਼ੁਕਰਾਨੇ ਵਿੱਚੋਂ ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੇ ਦਾ ਉਚਾਰਨ ਕਰਦੇ ਹਨ। ਇਹੋ ਜਿਹੀਆਂ ਆਤਮਿਕ ਸ਼ਹੀਦੀਆਂ ਅਤੇ ਕੁਰਬਾਨੀਆਂ ਦੀਆਂ ਮਿਸਾਲਾਂ ਗੁਰੂ ਸਾਹਿਬਾਂ ਅਤੇ ਗੁਰਸਿੱਖਾਂ ਦੇ ਇਤਿਹਾਸ ਵਿੱਚ ਅਨੇਕਾਂ ਅਦੁੱਤੀ ਮਿਸਾਲਾਂ ਮਿਲਦੀਆਂ ਹਨ। ਪਰ ਇਹੋ ਜਿਹੇ ਪਰਉਪਕਾਰੀ ਗੁਰਮੁਖ ਜਨ ਸੰਸਾਰ ਵਿੱਚ ਕਿਤੇ ਕੋਈ ਵਿਰਲੇ ਹੁੰਦੇ ਹਨ। ਕੋਟ ਮਦੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਹੈਨ ਵਿਰਲੇ ਨਾਹੀ ਕਣੇ, ਫੈਲ ਫੱਕੜ ਸੰਸਾਰ। ਐਸੇ ਗੁਰਮੁਖ ਪਿਆਰਿਆਂ ਦੀ ਚੁੱਪ ਵਿੱਚ ਵੀ ਸੇਵਾ ਅਤੇ ਪਰਉਪਕਾਰ ਹੁੰਦਾ ਹੈ। ਜਿਸ ਤਰ੍ਹਾਂ ਕੁਦਰਤ ਦੀਆਂ ਅਨੇਕਾਂ ਜ਼ਬਾਨਹੀਣ ਬੋਲੀਹੀਣ ਜੂਨਾਂ ਆਪਣੇ ਨਾਲ ਲਿਖੇ ਹੋਏ ਹੁਕਮ ਅਨੁਸਾਰ ਕਾਇਨਾਤ ਦੀ ਅਬੋਲ ਅਤੇ ਅਦ੍ਰਿਸ਼ਟ ਤਰੀਕੇ ਦੇ ਨਾਲ ਸੇਵਾ ਕਰੀ ਜਾ ਰਹੀਆਂ ਹਨ। ਗੁਰਮੁਖ ਪਿਆਰਿਆਂ ਦੀ ਚੁੱਪ ਪ੍ਰੀਤ ਦੁਆਰਾ ਅਨੇਕਾਂ ਹੋਣਹਾਰ ਰੂਹਾਂ ਨੂੰ ਅਬੋਲ ਬੋਲੀ ਵਿੱਚ ਅਨੁਭਵ ਦੁਆਰਾ ਇਲਾਹੀ ਪ੍ਰੇਮ ਸੁਨੇਹੜੇ ਜਾਂ ਨਾਮ ਰਸ ਦੀ ਛੋਹ ਅਪੋਲ ਮਿਲ ਜਾਂਦੀ ਹੈ। ਕਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਇਹ ਇਲਾਹੀ ਬਖਸ਼ਿਸ਼ ਆਤਮਿਕ ਜਗਿਆਸੂਆਂ ਦੀਆਂ ਰੂਹਾਂ ਲਈ ਇਹ ਇਲਾਹੀ ਮੰਡਲ ਦਾ ਇੱਕ ਜਾਦੂ ਹੈ, ਇਹ ਇੱਕ ਕਰਾਮਾਤ ਹੈ, ਘਾਲਣਾ ਹੈ, ਸੇਵਾ ਹੈ, ਇਹ ਪਰਉਪਕਾਰ ਹੈ, ਇਹ ਲੇਵਾ ਦੇਵੀ ਹੈ, ਵਣਜ ਵਪਾਰ ਹੈ, ਇਹ ਪ੍ਰੇਮ ਖੇਲ ਹੈ ਜੋ ਨਾਮ ਨਿਦਾਨ ਹੈ, ਪ੍ਰੇਮ ਸਵੈਪਨਾ ਹੈ, ਇਹੀ ਸ਼ਬਦ ਹੈ, ਗੁਰਪ੍ਰਸਾਦ ਹੈ। ਪਰ ਇਹ ਇਲਾਹੀ ਪ੍ਰੇਮ ਖੇਲ ਸਾਡੀ ਸੀਮਿਤ ਬੁੱਧੀ ਦੀ ਪਕੜ ਤੋਂ ਪਰੇ ਦੀ ਗੱਲ ਹੈ। ਇਸ ਪ੍ਰੇਮ ਖੇਲ ਨੂੰ ਕੋਈ ਬਖਸ਼ਿਆ ਹੋਇਆ ਗੁਰਮੁਖ ਜਨ ਹੀ ਸਮਝ ਬੁੱਝ ਚੀਨ ਅਤੇ ਅਨੁਭਵ ਕਰ ਸਕਦਾ ਹੈ। ਚੌਥੇ ਪਦ ਪਰਮ ਪਦ ਆਤਮ ਮੰਡਲ ਜਾਂ ਤੱਤ ਯੋਗ ਦਾ ਜੋ ਬੇਤਾ ਹੋਵੇ ਉਹੀ ਇਸ ਨੂੰ ਸਮਝ ਸਕਦਾ ਹੈ। ਸੇ ਭਗਤ ਸੇ ਸੇਵਕਾਂ ਜਿਨ੍ਹਾਂ ਹਰ ਨਾਮ ਪਿਆਰਾ, ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀਣਾ, ਐਸੋ ਜਨ ਬਿਰਲੋ ਹੈ ਸੇਵਕ ਜੋ ਤੱਤ ਯੋਗ ਕੋ ਬੇਤੇ। ਗੁਰਮੁਖ ਜਨ ਆਪਣੇ ਦਾਤੇ ਸਤਿਗੁਰੂ ਦੇ ਨਾਨਕ ਪਿਆਰ ਦੀ ਪ੍ਰਣਾਲੀ ਬਣ ਕੇ, ਉਹਦਾ ਇਲਾਹੀ ਹਥਿਆਰ ਬਣ ਕੇ, ਇਲਾਹੀ ਬਖਸ਼ਿਸ਼ਾਂ ਦਾ ਵਰਤਾਵਾ ਬਣ ਕੇ, ਪਿਰਮ ਪਿਆਲੇ ਦਾ ਸਾਕੀ ਬਣ ਕੇ, ਮੇਰਾਂ ਦਾ ਮੀਂਹ ਬਣ ਕੇ, ਨਾਮ ਸੂਰਜ ਦੀ ਧੁੱਪ ਬਣ ਕੇ, ਨਾਮ ਫੁੱਲ ਦੀ ਮਹਿਕ ਬਣ ਕੇ, ਮਾਂ ਪਿਆਰ ਦੀ ਮਮਤਾ ਬਣ ਕੇ, ਸ਼ਬਦ ਦਾ ਰਸ ਬਣ ਕੇ, ਜੀਵਨ ਰੋਂ ਦੀ ਰਵਾਨਗੀ ਬਣ ਕੇ, ਇਲਾਹੀ ਨਾਦ ਦੀ ਸੁਰ ਬਣ ਕੇ, ਵੈ ਖਰੀਦ ਗੋਲਾ ਬਣ ਕੇ, ਉਹਦੇ ਹੁਕਮ ਦੀ ਕਾਰ ਕਮਾਉਂਦਾ, ਸਹਿਜ ਸੁਭਾਏ ਆਪਣਾ ਆਪਾ ਪਿੰਜਦਾ, ਵਾਰਦਾ, ਕੁਰਬਾਨ ਕਰਦਾ, ਵੰਡਦਾ, ਖਲੇਰਦਾ, ਲਟਾਉਂਦਾ, ਮੁਸਕਰਾਉਂਦਾ ਹੋਇਆ, ਪ੍ਰਕਾਸ਼ਦਾ ਹੋਇਆ, ਉਹ ਗੁਰਬਾਣੀ ਦੀ ਇਹ ਤੁੱਕ ਸਹੀ ਅਰਥਾਂ ਵਿੱਚ ਕਮਾ ਰਿਹਾ ਹੁੰਦਾ ਹੈ, ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਣ। ਮਾਈਕੀ ਮੰਡਲ ਦੀ ਮਾਣ ਵਡਿਆਈ ਜਾਂ ਵਾਹ ਵਾਹ ਸਾਡੀ ਹੋਮੇ ਨੂੰ ਪੱਠੇ ਪਾ ਕੇ ਤਕੜੀ ਕਰਦੀ ਹੈ, ਸਾਨੂੰ ਕਰਮਬੱਧ ਕਰਦੀ ਹੈ, ਪਰ ਜਦੋਂ ਆਤਮਿਕ ਮੰਡਲ ਵਿੱਚ ਇਹ ਮਾਣ ਵਡਿਆਈ ਮਿਲਦੀ ਹੈ ਤਾਂ ਇਹ ਜਗਿਆਸੂ ਨੂੰ ਸਗੋਂ ਹੋਰ ਵੀ ਸ਼ੁਕਰਾਨੇ ਵਿੱਚ ਲੈ ਜਾਂਦੀ ਹੈ, ਉਹਨੂੰ ਹੋਰ ਮਿਹਰਾਂ ਅਤੇ ਬਖਸ਼ਿਸ਼ਾਂ ਦਾ ਪਾਤਰ ਬਣਾਉਂਦੀ ਹੈ। ਇਸ ਨੁਕਤੇ ਨੂੰ ਸਮਝਣ ਲਈ ਅਸੀਂ ਉਸ ਬੰਸਰੀ ਨੂੰ ਚੇਤੇ ਕਰੀਏ ਜਿਹਦਾ ਆਪਣਾ ਮੁੱਲ ਤਾਂ 1 ਟਕਾ ਹੀ ਸੀ, ਪਰ ਜਦ ਉਹ ਬੰਸਰੀ ਕ੍ਰਿਸ਼ਨ ਮੁਰਾਰੀ ਦੇ ਬੁੱਲਾਂ ਨੂੰ ਲੱਗ ਗਈ, ਉਹਦੇ ਵਿੱਚੋਂ ਇਲਾਹੀ ਨਾਦ ਵੱਜਿਆ ਤਾਂ ਉਹ ਲੱਖਾਂ ਦੀ ਹੋ ਗਈ। ਇਸੇ ਤਰ੍ਹਾਂ ਜਦ ਗੁਰੂ ਆਪਣੇ ਸੇਵਕ ਨੂੰ ਆਪਣੇ ਦਰੋਂ ਘਰੋਂ ਨਾਮ ਦਾ ਰਸ ਅਤੇ ਨਾਨਕ ਪਿਆਰ ਦੀ ਦਾਤ ਬਖਸ਼ ਕੇ ਆਪਣੀ ਸੇਵਾ ਵਿੱਚ ਲਾਉਂਦਾ ਹੈ ਤਾਂ ਉਹ ਸੇਵਕ ਵੀ ਲਖੀਣਾ ਬਣ ਜਾਂਦਾ ਹੈ। ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ। ਇਸ ਆਤਮਿਕ ਪ੍ਰੇਮ ਖੇਲ ਵਿੱਚ ਅਨੋਖੀ ਗੱਲ ਇਹ ਹੈ ਕਿ ਸਤਿਗੁਰੂ ਆਪਣੇ ਸੇਵਕ ਨੂੰ ਆਪਣੀ ਜੀਵਨ ਰੌਂ, ਆਪਣਾ ਨਾਨਕ ਪਿਆਰ, ਨਾਮ ਦਾ ਰਸ, ਸ਼ਬਦ ਦੀ ਅਨਹਦ ਧੁਨੀ ਆਦਿ ਇਲਾਹੀ ਦਾਤਾਂ ਬਖਸ਼ ਕੇ ਇਹਨਾਂ ਦਾਤਾਂ ਨੂੰ ਫਿਰ ਹੋਰ ਅੱਗੇ ਵੰਡਣ ਲਈ, ਖਲੇਰਨ ਲਈ ਆਪਣੇ ਸੇਵਕ ਨੂੰ ਪ੍ਰਣਾਲੀ ਜਾਂ ਵਰਤਾਰਾ ਬਣਾ ਕੇ ਉਹਨੂੰ ਮਾਣ ਵਡਿਆਈ ਬਖਸ਼ਦਾ ਹੈ। ਪਹਿਲਾਂ ਸੇਵਕ ਨੂੰ ਇਹ ਬਖਸ਼ਿਸ਼ ਕਰਦਾ ਹੈ, ਫਿਰ ਸੇਵਕ ਨੂੰ ਇਸ ਯੋਗ ਬਣਾਉਂਦਾ ਹੈ ਕਿ ਉਹ ਇਹ ਦਾਤਾਂ ਅੱਗੋਂ ਵੰਡ ਸਕੇ, ਵਰਤਾ ਸਕੇ। ਗੁਰ ਕੀ ਸੇਵਾ ਸੋ ਕਰੇ ਜਿਸ ਆਪ ਕਰਾਏ, ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਅਤੇ ਸਤਿਗੁਰ ਸੇਵਾ ਲਾਇਆ। ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ, ਤੇਰੀ ਸੇਵਾ ਸੋ ਕਰੇ ਜਿਨੋਂ ਲੈ ਤੂੰ ਲਾਈ। ਇਹ ਸਾਰੀ ਇਲਾਹੀ ਪ੍ਰਿਮ ਖੇਲ ਹੈ ਜਿਹਦੇ ਵਿੱਚ ਦਾਤੇ ਦੀ ਅਨੰਤ ਮਿਹਰ, ਬਖਸ਼ਿਸ਼, ਨਦਰ ਕਰਮ, ਪਿਆਰ, ਹੁਕਮ ਅਤੇ ਗੁਰਪ੍ਰਸਾਦ ਵਰਤ ਰਿਹਾ ਹੈ। ਇਸ ਅਨੰਤ ਇਲਾਹੀ ਖੇਲ ਅਖਾੜੇ ਅੰਦਰ ਸੇਵਕ ਤਾਂ ਇੱਕ ਨਿੱਕੇ ਜਿਹੇ ਪੁਰਜੇ ਦੀ ਹੈਸੀਅਤ ਵਿੱਚ ਹੁਕਮ ਦੀ ਕਾਰ ਕਮਾਉਂਦਾ, ਸਤਿਗੁਰੂ ਦੇ ਪ੍ਰੀਤ ਪ੍ਰੇਮ ਰਸ ਰੰਗ ਚਾਓ ਵਿੱਚ ਇੰਨਾ ਗੜੂੰਦ ਹੋ ਜਾਂਦਾ ਹੈ ਕਿ ਉਹਨੂੰ ਆਪਣੀ ਅੱਡਰੀ ਹਸਤੀ ਜਾਂ ਹੋਮੇ ਦਾ ਅਹਿਸਾਸ ਹੀ ਨਹੀਂ ਰਹਿੰਦਾ। ਸਤਿਗੁਰੂ ਦੇ ਪ੍ਰੇਮ ਰਸ ਦੀ ਮਸਤੀ ਵਿੱਚ, ਸ਼ਬਦ ਦੀ ਅਨਹਦ ਧੁਨੀ ਵਿੱਚ, ਹੁਕਮ ਦੀ ਰਵਾਨਗੀ ਦੇ ਜ਼ੋਰਦਾਰ ਵੇਗ ਵਿੱਚ ਸੇਵਕ ਦੀ ਮਨ ਦੀ ਮਰਜ਼ੀ, ਉਹਦੀ ਸਿਆਣਪ ਨਿਰਬਲ ਅਤੇ ਨਿਸਲ ਹੋ ਜਾਂਦੀ ਹੈ। ਉਹਨੂੰ ਆਪਣੀ ਅੱਡਰੀ ਹੋਂ ਵਡਿਆਈ ਦਾ ਖਿਆਲ ਹੀ ਨਹੀਂ ਰਹਿੰਦਾ। ਗੁਰੂ ਆਪ ਹੀ ਆਪਣੇ ਸੇਵਕ ਉੱਤੇ ਨਦਰ ਕਰਮ ਕਰਕੇ ਆਪਣੀ ਪ੍ਰੀਤ ਪ੍ਰੇਮ ਰਸ ਚਾਓ ਅਤੇ ਨਾਮ ਦਾ ਰਸ ਬਖਸ਼ ਕੇ ਨਾਨਕ ਘਰ ਦਾ ਬੈ ਖਰੀਦ ਗੋਲਾ ਬਣਾ ਲੈਂਦਾ ਹੈ। ਗੁਰੂ ਘਰ ਦੀ ਸੇਵਾ ਵਿੱਚ ਲੱਗ ਕੇ ਉਹਦਾ ਜੀਵਨ ਲੋਕ ਸੁਖੀ ਪਰ ਲੋਕ ਸੁਹੇਲਾ ਹੋ ਜਾਂਦਾ ਹੈ। ਗੁਰੂ ਦਾ ਸੇਵਕ ਇਲਾਹੀ ਹੁਕਮ ਬੁੱਝ ਕੇ, ਇਲਾਹੀ ਭਾਣਾ ਮੰਨ ਕੇ, ਜੀਵਨ ਰੌਂ ਦੀ ਰਵਾਨਗੀ ਨਾਲ ਸੁਰ ਹੋ ਕੇ ਗੁਰੂ ਦੇ ਪਿਆਰ ਵਿੱਚ ਬੈ ਖਰੀਦ ਗੋਲਾ ਬਣ ਕੇ, ਹੁਕਮੀ ਬੰਦਾ ਬਣ ਕੇ, ਗੁਰੂ ਪਿਆਰ ਦੀ ਸ਼ਮਾ ਉੱਤੇ ਆਪਾ ਵਾਰ ਕੇ ਖਿਨ ਖਿਨ ਪਲ ਪਲ ਦਿਨ ਸਰਾਤ ਸਾਰਾ ਜੀਵਨ ਬਲੀਦਾਨ ਕਰਕੇ ਆਪਣੇ ਤਨ ਮਨ ਨੂੰ ਪਿੰਜਦਾ ਹੋਇਆ ਗਾਖੜੀ ਸੇਵਾ ਦੀ ਘਾਲੜਾਂ ਘਾਲਦਾ ਗੁਰੂ ਦੀ ਨਿੱਘੀ ਅਤੇ ਮਿੱਠੀ ਗੋਦ ਵਿੱਚ ਸਮਾ ਜਾਂਦਾ ਹੈ। ਇਹੀ ਸੇਵਕ ਦੀ ਘਾਲਣਾ ਦੀ ਪੂਰਨਤਾ ਹੈ ਜਿਹਦੇ ਵਿੱਚ ਗੁਰੂ, ਸੇਵਕ ਅਤੇ ਸੇਵਾ ਇਹ ਇੱਕੋ ਇਲਾਹੀ ਪ੍ਰੇਮ ਸਵੈਪਨਾ ਦੀ ਡੋਰੀ ਦੇ ਮਣਕੇ ਬਣ ਜਾਂਦੇ ਹਨ, ਜਿਨ੍ਹਾਂ ਦੇ ਅੱਡ ਅੱਡ ਸਤਾ ਅਤੇ ਆਤਮ ਲਿਸ਼ਕਾਰਿਆਂ ਦਾ ਪ੍ਰਗਟਾਵਾ ਸੰਸਾਰ ਦੇ ਵਿੱਚ ਪ੍ਰਕਾਸ਼ਿਤ ਹੁੰਦਾ ਰਹਿੰਦਾ ਹੈ। ਓਤ ਪੋਤ ਸੇਵਕ ਸੰਗ ਰਾਤਾ, ਪ੍ਰਭ ਪ੍ਰਿਤ ਪਾਲੇ ਸੇਵਕ ਸੁਖਦਾਤਾ। ਇਸ ਆਤਮਿਕ ਮੰਡਲ ਦੀ ਉਚਾਈ ਵਿੱਚ ਸੇਵਕ ਗੁਰੂ ਵਿੱਚ ਸਮਾ ਕੇ ਉਹਦਾ ਹੀ ਸਰੂਪ ਬਣ ਜਾਂਦਾ ਹੈ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਅਤੇ ਹਰ ਹਰ ਰੂਪ ਸਮਾਸੀ ਜੋ ਤੁਦ ਸੇਵੇ ਸੋ ਤੂਹੇ ਹੋਵੇਂ ਤੁਦ ਸੇਵਕ ਪੈਜ ਰਖਾਈ ਜੋ ਤੁਦ ਸੇਵੇ ਸੋ ਤੁਦ ਹੀ ਜਿਹੇ ਨਿਰਭਉ ਬਾਲ ਸਿਖਾਈ ਹੈ ਤੁਦਨੋ ਸੇਵੇ ਸੇ ਤੁਝੇ ਸਮਾਵੇ ਆਪੇ ਮੇਲ ਮਿਲਾਏ ਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਣਸ ਦੇਹਾ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਗੁਰੂ ਸਾਹਿਬਾਨਾਂ ਨੇ ਪਹਿਲੇ ਖੁਦ ਕਮਾਇਆ, ਸਾਨੂੰ ਆਤਮਿਕ ਸੇਵਾ ਦੀ ਸਹੀ ਜਾਚ ਸਿਖਾਈ। ਇਹਨਾਂ ਪੂਰਨਿਆਂ 'ਤੇ ਚੱਲਦੇ ਹੋਏ ਅਨੇਕਾਂ ਗੁਰਸਿੱਖਾਂ ਨੇ ਵੀ ਨਿਰਮਲ ਨਿਰਬਾਣ ਨਿਸ਼ਕਾਮ ਆਤਮਿਕ ਸੇਵਾ ਕੀਤੀ, ਜਿਹੜੀ ਕਿ ਸਾਡੇ ਇਤਿਹਾਸ ਦੇ ਵਿੱਚ ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਜਦੋਂ ਗੁਰਮੁਖ ਜਨ ਇਲਾਹੀ ਬਖਸ਼ੀਆਂ ਹੋਈਆਂ ਦਾਤਾਂ ਅਰਥਾਤ ਨਾਨਕ ਪਿਆਰ ਪ੍ਰੇਮ ਰਸ ਸਿਮਰਨ ਰੁਣ ਚੁਣ ਚਾਓ ਖੇੜਾ ਅਤੇ ਜੀ ਦਾਨ ਆਦਿ ਨੂੰ ਆਪਣੀ ਪਿਆਰ ਤੱਕਣੀ ਆਪਣੇ ਮਿੱਠੇ ਬਚਨ ਪਿਆਰ ਛੋ ਜੀਵਨ ਕਿਰਨਾ ਅਤੇ ਨਦਰ ਕਰਮ ਦੁਆਰਾ ਚੁੱਪ ਚੁਪੀਤੇ ਸਹਿਜ ਸੁਭਾਏ ਅਣਜਾਣੇ ਗੁਪਤੋ ਗੁਪਤੀ ਬਾਕੀ ਅਭਿਲਾਖੀ ਜਗਿਆਸੂਆਂ ਨਾਲ ਵਣਜ ਵਪਾਰ ਕਰਦਾ ਹੈ ਲੇਵਾ ਦੇਵੀ ਸਾਂਝੀ ਕਰਦਾ ਹੈ ਤਾਂ ਗੁਰਮੁਖ ਜਨ ਆਤਮਿਕ ਮੰਡਲ ਦੀ ਉੱਚਮ ਉੱਚੀ ਸੁੱਚਮ ਸੁੱਚੀ ਨਿਰਮਲ ਨਿਰਵਾਣ ਅਤੇ ਨਿਸ਼ਕਾਮ ਇਲਾਹੀ ਸੇਵਾ ਕਰ ਰਿਹਾ ਹੁੰਦਾ ਹੈ। ਜਦੋਂ ਧੁਰੋਂ ਆਈਆਂ ਬਖਸ਼ਿਸ਼ਾਂ ਨੂੰ ਉਹ ਦੂਸਰਿਆਂ ਵਿੱਚ ਵੰਡਦਾ ਹੈ ਤਾਂ ਉਹ ਸਭ ਤੋਂ ਉੱਚੀ ਸੁੱਚੀ ਆਤਮਿਕ ਸੇਵਾ ਹੈ। ਜਨਮ ਮਰਨ ਦੋਹੂੰ ਮੈਂ ਨਾਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਏਨ ਹਰ ਸਿਉਂ ਲੈਣ ਮਿਲਾਏ। ਮਾਈਕੀ ਅਗਿਆਨਤਾ ਕਰਕੇ ਮੋਹ ਮਾਇਆ ਦੇ ਵਿੱਚ ਪਲਚਦੀ ਭਰਮ ਭੁਲੇਖਿਆਂ ਵਿੱਚ ਭਟਕਦੀ ਫੋਕੇ ਕਰਮਾਂ ਧਰਮਾਂ ਵਿੱਚ ਔਜੜ ਪਈ ਹੋਈ ਜਾਂ ਕੂਰ ਕਿਰਿਆ ਵਿੱਚ ਉਰਜੀ ਹੋਈ ਕਿਸੇ ਵੀ ਹੋਣਹਾਰ ਅਭਿਲਾਖੀ ਰੂਹ ਨੂੰ ਮਾਇਆ ਮੰਡਲ ਦੇ ਹਨੇਰੇ ਵਿੱਚੋਂ ਕੱਢ ਕੇ ਆਤਮਿਕ ਅਨੁਭਵੀ ਗਿਆਨ ਦੀ ਸੋਝੀ ਦੇ ਕੇ ਉਹਨੂੰ ਸਹੀ ਆਤਮਿਕ ਜੀਵਨ ਸੇਧ ਦੇ ਕੇ ਸਾਧ ਸੰਗਤ ਵਿੱਚ ਲਾ ਕੇ ਆਤਮ ਮਾਰਗ ਵੱਲ ਲਾਉਣਾ ਉਹਨੂੰ ਜੀ ਦਾਨ ਬਖਸ਼ਣਾ ਇਹ ਆਤਮਿਕ ਮੰਡਲ ਦੀ ਉੱਚੀ ਸੁੱਚੀ ਸ੍ਰੇਸ਼ਟ ਉੱਤਮ ਅਨੁਭਵੀ ਅਤੇ ਕਰਾਮਾਤੀ ਇਲਾਹੀ ਸੇਵਾ ਹੈ। ਐਸੀ ਅਨੁਭਵੀ ਆਤਮਿਕ ਕਰਾਮਾਤੀ ਸੇਵਾ ਗੁਰੂ ਦੇ ਬਖਸ਼ੇ ਹੋਏ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਭਗਤ ਜਨ ਹਰੀਜਨ ਪਿਆਰੇ ਹੀ ਕਰ ਸਕਦੇ ਹਨ। ਇਸ ਪ੍ਰੇਮ ਖੇਲ ਦੀ ਸੇਵਾ ਭਾਵਨਾ ਲਈ ਪੈਰੀ ਪੈ ਪਾਖਾਕ ਹੋਏ ਛੱਡ ਮਣੀ ਮਨੂਰੀ ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ ਗੁਰ ਕੀ ਬਚਨੀ ਹਾਟ ਬਿਕਾਨਾ ਹੋ ਕੇ ਮੁੱਲ ਖਰੀਦੀ ਲਾਲਾ ਗੋਲਾ ਬਣ ਕੇ ਆਪਣਾ ਆਪਾ ਵਾਰ ਕੇ ਉਹਦੇ ਹੁਕਮ ਦੇ ਗੁਰਪ੍ਰਸਾਦ ਦੀ ਕਾਰ ਕਮਾਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।